gelinlerde bir mutlulukta çadırsiyane sarıklar kagyada madu madu hem ese tuysa hem papi tu papu desa. ਕੋਈ ਚੰਗੀ ਨਹੀਂ ਲੱਗਿਆ ਕਰਦੇ ਸਿਆਣੇ ਲੋਕਾਂ ਨੂੰ। ਇਸੇ ਤਰ੍ਹਾਂ ਮਹਿਲਾ ਮਨ ਮਹਿਲੇ ਸੁਭਾਵ ਮਹਿਲੀਆਂ ਬੁਰੀਆਂ ਆਦਤਾਂ ਇਹ ਵੀ ਸਿਆਣਿਆਂ ਪੁਰਖਿਆਂ ਨੂੰ ਚੰਗੀਆਂ ਨਹੀਂ ਲੱਗਦੀਆਂ। ਇਹਨਾਂ ਨੂੰ ਸੁਧਾਰਨ ਵਾਸਤੇ ਕੱਪੜੇ ਮਹਿਲੇ ਹੁਣ ਧੋਬੀ ਨੂੰ ਦਈਂਦੇ ਸਾਬਣ ਲਗਾਈਂਦਾ ਹਾਂ ਮੈਲਾ ਹੈ ਝਾੜੂ ਵਗੈਰਾ ਦੇ ਕੇ ਸਫਾ ਕਰ ਲੈਂਦਾ। ਇਸੇ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਵਾਸਤੇ ਮਨ ਮੈਲੇ ਨੂੰ ਸਾਫ ਕਰਨ ਵਾਸਤੇ ਸਤਸੰਗ ਰੂਪੀ ਧੋ ਘੱਟ ਵਿੱਚ ਪਹੁੰਚੀਂਦਾ ਹੈ ਤਾਂ ਕਿ ਸ਼ੁੱਧ ਹੋ ਜੇ, ਇਹਦੀ ਮੈਲ ਦੂਰ ਹੋ ਜੇ। ਮੈਲ ਕੀ ਪਈ ਹੋਈ ਹੈ, ਬੁਰੇ ਖਿਆਲਾਤ ਹਰ ਵਕਤ ਨੂੰ ਉੱਠਦੇ ਰਹਿੰਦੇ ਹਨ। ਬੁਰੇ ਖਿਆਲਾਤ ਉੱਠਣ ਕਰਕੇ ਬੁਰੇ ਕੰਮਾਂ ਵਿੱਚ ਲੱਗਦਾ ਹੈ। ਕਿਉਂ ਬੁਰੇ ਕੰਮਾਂ ਚੰਗਾ ਹੋਰ ਖਿਆਲਾਤ ਬੁਰੇ ਹੁੰਦੇ ਮੈਲੇ ਹੁੰਦੇ ਨੇ, ਕਿਉਂ ਜ਼ਿੰਦਗੀ ਨਰਕ ਰੂਪ ਬਣ ਜਾਂਦੀ, ਦੁਖਦਾਈ ਹੋ ਜਾਂਦੀ, ਆਪਣੇ ਵਾਸਤੇ ਹੀ ਦੁਖਦਾਈ ਹੋ ਜਾਂਦੀ ਹੈ। ਦੁਖੀ ਪੁਰਸ਼ ਦੀ ਸੰਗਤ ਤੋਂ ਵੀ ਦੁੱਖ ਮਿਲਿਆ ਕਰਦਾ, ਸੁਖੀ ਪੁਰਸ਼ ਦੀ ਸੰਗਤ ਤੋਂ ਸੁੱਖ ਮਿਲਿਆ ਕਰਦਾ। یوں تانتے اے سبائے دے میلے ہو چکے انہوں نے سب کرنے واسطے ہی پیرانو چل کے ستسنگ جانا بندا ہتھی پیر سیوا کمانی پہنتی ہے گرو چرنا تے شیس نوانا پہنتا ہے کھانا گرو گرو سوارے دے دیدار کرنے پہنے کنا نہ ہری جس ہونا پہنتا ہے زبان نہ ہری جس کرنا پہنتا ہے من کر کے ਮਨ ਕਰਕੇ ਸ਼ੁੱਧੀ ਦਾ ਭਜਨ ਦਾ ਤੁਰਨਾ ਉਠਾਉਣਾ ਪੈਂਦਾ ਚਿੱਤ ਕਰਕੇ ਬਾਣੀ ਦਾ ਨਾਮ ਦਾ ਈਸ਼ਵਰ ਆਤਮਾ ਦਾ ਚਿੰਤਨ ਕਰਨਾ ਪੈਂਦਾ ਬੁੱਧ ਕਰਕੇ ਬ੍ਰਹਮ ਵਿਚਾਰ ਕਰਨੀ ਪੈਂਦੀ ਇਹਦੇ ਹੰਤਨ ਛੱਡ ਕੇ ਬ੍ਰਹਮਤਾ ਧਾਰਨੀ ਇਉਂ ਜਦੋਂ ਸ਼ੁੱਧ ਹੋ ਗਿਆ ਜਿਵੇਂ ਹੱਥ ਤੇ ਔਲਾ ਪਿਆ ਦਿੰਦਾ ਇਉਂ ਅੰਦਰ ਹੀ ਵਸਦੀ ਉਹ ਜੋਤੀ ਵਾਹਿਗੁਰੂ ਦਾ ਸਰੂਪ ਹੈ ਇਉਂ ਨਜ਼ਰ ਆਉਣ ਲੱਗ ਪਏਗਾ ਸਾਰੇ ਦੁੱਖਾਂ ਦੇ ਬਰੀ ਹੋ ਕੇ ਇਹ ਆਪਣੀ ਜ਼ਿੰਦਗੀ ਨੂੰ ਸਫਲੀ ਕਰ ਲਏਗਾ ਅਗਰ ਐਸਾ ਨਹੀਂ ਕਰਦਾ ਤਾਂ ਇਹਦਾ ਸਰੀਰ ਧਾਰਨ ਕੀਤਾ ਹੀ ਨਿਸ਼ਫਲ ਹੈ ਸਾਹਿਬ ਗੁਰੂ ਰਾਮਦਾਸ ਇਉਂ ਫਰਮਾਉਂਦੇ ਹਨ ਪਿਆਰੇ ਜੀ ਜਗਤ ਤੇ ਆਏ ਭਜਨ ਤੋਂ ਬਿਨਾਂ, ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ, ਸੇਵਾ ਤੋਂ ਬਿਨਾਂ ਇਹਦਾ ਸਰੀਰ ਧਾਰਨ ਕੀਤਾ ਹੀ ਨਿਸ਼ਫਲ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ। ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਦਾ ਹੋਣਾ ਵਿਅਰਥ ਮੰਨਿਆ, ਇਸੇ ਤਰ੍ਹਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਸੇਵਾ ਭਗਤੀ ਤੋਂ ਬਿਨਾਂ ਮਨੁੱਖਨ ਤਾਰਿਆ ਵਿਅਰਥ ਹੈ। ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਫਰਮਾਉਂਦੇ ਹਨ, ਜਿੰਨੀ ਐਸਾ ਹਰਨਾਮ ਨਾ ਚੇਤਿਆ, ਕਿਹਾ ਜਾ ਹਰੀ ਨਾਮ ਗਣਕਾਂ ਨੂੰ ਬਕੁੰਠਾਂ ਵਿੱਚ ਪਜਾਣ ਵਾਲਾ, ਰੂਣ ਅਟਲ ਪਦਵੀਆਂ ਦੇਣ ਵਾਲਾ, ਅਹਿਲਾਦ ਦੀ ਥਾਂ ਥਾਂ ਰੱਖਿਆ ਕਰਨ ਵਾਲਾ, ਔਰ ਕਬੀਰ ਨੂੰ ਉੱਚ ਪਦਵੀ ਬਣਾ ਕੇ ਕਰੋੜਾਂ ਜੀਵਾਂ ਦਾ ਉਧਾਰ ਕਰਾਉਣ ਵਾਲਾ, ਇਸੀ ਤਰ੍ਹਾਂ ਵਾਹਿਗੁਰੂ ਦੇ ਨਾਮ ਦੀ ਸ਼ਕਤੀ ਨੂੰ ਕਿਤਨਾ ਵਰਣ ਕੀਤਾ ਜਾ। ਜਿਹਨਾਂ ਨੇ ਇਹੋ ਜਿਹਾ ਹਰੀ ਨਾਮ ਜਪਿਆ, ਉਹ ਕਿਉਂ ਸੰਸਾਰ ਤੇ ਆਏ? ਉਹਨਾਂ ਦਾ ਆਉਣਾ ਨਿਸ਼ਫਲ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਹਨ, ਜਿਹਨਾਂ ਦੀ ਰਚਨਾ ਗੁਰਬਾਣੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂੰਜੀ ਮੰਨੀ ਗਏ, ਖਿਤਾਬ ਗੁਰੂ ਜੀ ਵੱਲੋਂ ਮਿਲਿਆ। ਆਪ ਜੀ ਥੋੜੇ ਅੱਖਰਾਂ ਵਿੱਚ ਸੁਖ ਵਾਹਿਗੁਰੂ ਦੀ ਭਗਤੀ ਸੇਵਾ ਤੋਂ ਬਿਨਾਂ ਨਹੀਂ ਮਿਲਦਾ, ਉਸ ਤੋਂ ਬਿਨਾਂ ਸਾਰੇ ਸਰੀਰ ਸੰਗਾਂ ਦੀ ਨਿਸ਼ਫਲਤਾ ਨੂੰ ਇਹ ਜਣਾਉਂਦੇ ਫਰਮਾਉਂਦੇ ਹਨ।
Thank you.
ਜਿਤਨੇ ਸਰੀਰ ਦੇ ਅੰਗ ਪੈਰਾਂ ਤੋਂ ਸਿਰ ਤੱਕ ਵਾਹਿਗੁਰੂ ਦੀ ਬੰਦਗੀ ਸੇਵਾ ਵਾਸਤੇ ਮਿਲੇ, ਜੇ ਉਸ ਵੱਲ ਨਾ ਲਗਾਇਆ ਜਾਏ ਤਾਂ ਨਿਸ਼ਫਲ ਵੀ ਹਨ, ਵਿਅਰਥ ਵੀ ਹਨ। ਔਰ ਪਰਮੇਸ਼ਰ ਗੁਰੂ ਦੀ ਸ਼ਰਨ ਤੋਂ ਬਿਨਾ ਇਸ ਨੂੰ ਸੁੱਖ ਹੋਰ ਕਿਤੇ ਮਿਲਦਾ ਨਹੀਂ। ਮੇਰੇ ਤੇ ਨੂੰ ਲੱਖਾਂ ਵਰੇ ਪੀੜੀ ਚੱਲੇ, ਕੋਈ ਉਹਦੇ ਵਿੱਚੋਂ ਤੇਲ ਦੀ ਇੱਕ ਛਿੱਟ ਵੀ ਨਹੀਂ ਨਿਕਲਦੀ। ਇਸੀ ਤਰ੍ਹਾਂ ਗਲਤੀ ਕਰਕੇ ਜਿੱਥੇ ਸੁੱਖ ਢੂੰਡਦਾ ਫਿਰਦਾ, ਸੁੱਖ ਤੋਂ ਲੱਭਦਾ ਨਹੀਂ, ਸੁੱਖ ਸੇਵਾ ਭਗਤੀ ਚੋਂ ਲੱਭਣਾ। ਤਿਰਗ ਸਿਰ ਜੋ ਗੁਰੂ ਨਾਨਕ ਨੇ ਗੁਰ ਲੱਗੇ ਨਕਚਰਨੇ, ਜਿਵੇਂ ਇੱਕ ਕਾਰੀਗਰ ਲੋਹਾਰ ਆਪਣੇ ਕਾਰਖਾਨੇ ਵਿੱਚ ਪਹੁੰਚ ਕੇ ਆਪਣੇ ਜਿਤਨੇ ਉਹਦੇ ਔਜ਼ਾਰ ਹਨ, ਟੂਲ ਹਨ, ਉਹਨਾਂ ਨਾਲ ਕੰਮ ਕਰਦਾ ਔਰ ਆਪਣਾ ਲਾਭ ਉਠਾਉਂਦਾ। ਇਸੀ ਤਰ੍ਹਾਂ ਜੀਵਾਤਮਾ ਰੂਪੀ ਕਾਰੀਗਰ ਸਥੂਲ ਸਰੀਰ ਰੂਪੀ ਕਾਰਖਾਨੇ ਵਿੱਚ ਕਰਮ ਇੰਦਰੇ, ਗਿਆਨ ਇੰਦਰੇ, ਮਨ ਬੁੱਧ ਆਦਿ ਨਾਲ ਸੇਵਾ ਭਗਤੀ ਰੂਪੀ ਕਰਮ ਕਰਨ ਵਾਸਤੇ ਆਇਆ ਹੈ। ਔਰ ਗੁਰੂ ਸੁੱਖ ਅਵਨਾਸ਼ੀ ਸੁੱਖ ਰੂਪੀ ਲਾਭ ਇਸ ਦੁਆਰਾ ਉਠਾਉਂਦਾ ਹੈ। ਅਗਰ ਇਹ ਨਾ ਕਰੇ ਤਾਂ ਹੀ ਉਹ ਦੱਸਦੇ ਹਨ ਤਿਰਗ ਸਿਰ ਜੋ ਗੁਰੂ ਨਾਨਕ ਨੇ ਗੁਰ ਲੱਗੇ ਨਾ ਚਰਨੀ। ਸਿਰ ਦਾ ਫਰਜ਼ ਨਮਸਕਾਰ ਹੈ। ਅਗਰ ਇਹ ਗੁਰੂ ਪਰਮੇਸ਼ਰ ਗੁਰੂ ਪਿਆਰਿਆਂ ਨੂੰ ਨਹੀਂ ਨਿਭਦਾ, ਇਸ ਨੂੰ ਧਿਕਾਰ ਯੋਗ ਦੱਸਿਆ।
ਜਿਹੜਾ ਲੱਗੇ ਨਾ ਚਰਨੀ ਆ ਫਿਰ ਤੇਰਾ ਸਿਰ ਬੰਦ
ਦਾਸ ਕਹਿੰਦੇ ਉਹ ਸਿਰ ਨੂੰ ਧਿਕਾਰ ਹੈ, ਧਿਕਾਰ ਜਾਂ ਤ੍ਰਿਕ ਸੌ ਵਾਰ ਫਿਟੇ ਮੂੰਹ ਨੂੰ ਕਿਹਾ ਜਾਂਦਾ, ਜਿਹੜਾ ਨਾਸਤਿਕ ਭਾਵਨਾ ਸੰਯੁਕਤ ਹੈ ਸ਼ਰਧਾ ਨੀ ਗੁਰੂ ਪਰਮੇਸ਼ਰ ਤੇ, ਜਿਹੜਾ ਨਮਸਕਾਰ ਨਹੀਂ ਕਰਦਾ ਉਹਨੂੰ ਧਿਕਾਰ ਹੈ। ਬਾਬਾ ਫਰੀਦ ਜੀ ਕਥਾਇਓ ਕਹਿੰਦੇ ਨੇ, ਉੱਠ ਫਰੀਦਾ ਸੁੱਤਿਆ ਸੁਭਾ ਨਵਾਜ ਗੁਜ਼ਾਰ, ਜੋ ਸਿਰ ਸਾਈ ਨਾਨੀਵੇ ਸੋ ਸਿਰ ਕੱਪ। ਜਿਹੜਾ ਸਿਰ ਸਾਈ ਨੂੰ ਨਹੀਂ ਨਿਮਦਾ ਉਹਨੂੰ ਉਤਾਰ ਦੋ, ਤਾੜਨਾ ਨੂੰ ਕੱਟ ਕੇ ਅਲੈਦਾ ਕਰ ਦੋ। ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀਤਾ ਖਾਏ, ਉਹਨੇ ਹੇਠ ਜਲਾਈਏ ਬਾਲਨ ਸੰਦੇ ਥਾਏ। ਜਿਹੜਾ ਸਿਰ ਸਾਈ ਗੁਰੂ ਪਰਮੇਸ਼ਰ ਪ੍ਰਭੂ ਪਿਆਰੋ ਨਹੀਂ ਦਿੰਦਾ ਉਹਨੂੰ ਕੀ ਕਰੀਏ, ਉਹਨੂੰ ਤੌੜੀ ਦਾਲ ਆਦਿ ਸਬਜ਼ੀ ਆਦਿ ਇੰਨਣ ਦੀ ਹੁੰਦੀ ਹੈ, ਉਹਦੇ ਹੇਠਾਂ ਬਾਲਣ ਦੇ ਥਾਂ ਫੂਕ ਦੋ। ਇਉਂ ਕਹਿੰਦੇ ਨੇ ਭਾਈ ਗੁਰਦਾਸ ਜੀ, ਕਹਿੰਦੇ ਉਹ ਸਿਰ ਨੂੰ ਧਿਕਾਰ ਹੈ, ਸੌ ਵਾਰ ਫਿਟੇ ਮੂੰਹ ਹੈ, ਜਿਹੜਾ ਸ਼ਰਧਾ ਤੋਂ ਹੀ ਗੁਰੂ ਪਰਮੇਸ਼ਰ ਨੂੰ ਨਮਸਕਾਰ ਨਹੀਂ ਕਰਦਾ। ਸਿਰ ਤੋਂ ਨੀਚੇ ਅੱਖਾਂ ਹਨ, ਸਿਰ ਤੋਂ ਲਾ ਕੇ ਪੈਰਾਂ ਵੱਲੋਂ ਸਾਰਿਆਂ ਨੂੰ ਅੰਗਾਂ ਨੂੰ ਧਿਕਾਰਾਂ ਦਿੰਦੇ ਆ। ਕਹਿੰਦੇ ਆ ਤਿਰਕ ਲੋਇਣ ਗੁਰਦਰਸ਼ ਬਿਨਾ ਦੇਖੇ ਪ੍ਰਤਰਣੀ, ਜਿਹੜੀਆਂ ਅੱਖਾਂ ਨਾਲ ਖੁੱਤੀਆਂ ਨਗਾਹੀਆਂ ਦੇਖਦਾ ਔਰ ਗੁਰੂ ਸਦਾਰਨ ਦੇ ਦੀਦਾਰ ਨਹੀਂ ਕਰਦਾ, ਉਹਨਾਂ ਅੱਖਾਂ ਨੂੰ ਵੀ ਧਿਕਾਰ ਯੋਗ ਦੱਸਿਆ, ਸਭ ਵਰਗ ਟਾਈਮ ਨੂੰ ਦੱਸਿਆ। ਅੱਖਾਂ ਤੋਂ ਨੀਚੇ ਕੰਨ ਹਨ, ਕੰਨਾਂ ਦਾ ਫਰਜ਼ ਹੈ ਵਾਹਿਗੁਰੂ ਦਾ ਜਸ ਸੁਣ, ਉਹਨਾਂ ਨੂੰ ਵੀ ਕਹਿੰਦੇ ਤ੍ਰਿਕ ਸਰਵਣ ਉਪਦੇਸ਼ ਬਿਨਾ ਸੁਣ ਸੁਰਤ ਨਾ ਧਰਣੀ। ਉਹਨਾਂ ਕੰਨਾਂ ਨੂੰ ਧਿਕਾਰ ਹੈ, ਜਿਹੜੇ ਪਿਆਰ ਨਾਲ ਹਰੀਏ ਦਾ ਜਸ ਨਹੀਂ ਸੁਣਦੇ ਬਲਕਿ ਨਿੰਦੇ ਆ, ਜੁਗਲੀ ਝੂਠ ਮੂਠ ਖਿੱਚ ਪਿੱਚ ਆਦਿਕ ਵਿੱਚ ਲੱਗੇ ਰਹਿੰਦੇ। ਪਰਮਾਤਮਾ ਫਰਜ਼ ਵਾਹਿਗੁਰੂ ਦਾ ਜਸ, ਨਿੰਦਿਆ ਜੁਗਲੀ ਝੂਠ ਮੁੱਠ ਖਿੱਚ ਪਿੱਚ ਮਨ ਨੂੰ ਹੋਰ ਮੈਲਾ ਕਰਦੀ ਹੈ, ਵਾਹਿਗੁਰੂ ਦਾ ਜਸ ਸੁਣਿਆ ਮਨ ਨੂੰ ਸ਼ੁੱਧੀ ਮਿਲਦੀ ਹੈ। ਇਹਦਾ ਪਰਮਾਤਮਾ ਫਰਜ਼ ਸਾਹਿਬ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਇਉਂ ਫਰਮਾਉਂਦੇ,
ਸੁਣ ਕੇ ਅੰਮ੍ਰਿਤ ਨਾਮ ਪਵਿੱਤਰ Thank you.
ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਹਰ ਅਲਖ ਵਡਾਣੀ ਤਾਂ ਕਿ ਗਤ ਲਖੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਏ ਕੰਨ ਵਾਹਿਗੁਰੂ ਦਾ ਜਸ ਸੁਣਨ ਵਾਸਤੇ ਮਿਲੇ ਸਿਰ ਗੁਰੂ ਪ੍ਰਭੂ ਪਿਆਰਾਂ ਦੇ ਚਰਨੀ ਨਿਵਣ ਵਾਸਤੇ ਮਿਲੇ ਅੱਖਾਂ ਗੁਰੂ ਗੁਰੂ ਸਵਰਨ ਦੇ ਦੀਦਾਰ ਵਾਸਤੇ ਮਿਲੀਆਂ ਕੰਨਾਂ ਨੂੰ ਜੋ ਕਿ ਇਹਨਾਂ ਦਾ ਪਰਮਾਰਥ ਫਰਜ਼ ਹੈ ਜਿਹਦਾ ਜਸ ਸੁਣਨਾ ਹੈ ਉਸ ਤੋਂ ਬਿਨਾਂ ਨਿੰਦਿਆ ਚੁਗਲੀ ਕਿਚਮੀ ਝੂਠ ਮੂਠ ਆਦਿ ਵਿੱਚ ਲੱਗੇ ਰਹਿਣ ਵਾਲਿਆਂ ਵਾਸਤੇ ਭਾਈ ਗੁਰਦਾਸ ਕਹਿੰਦੇ ਨੇ ਤ੍ਰਿਗ ਸਰਵਣੇ ਉਪਦੇਸ਼ ਬਿਨਾ ਸੁਣ ਸੁਰਤ ਨਾ ਧਰਣੀ ਉਹ ਕੰਨ ਜਿਹੜੇ ਹਰੀ ਜਸ ਗੁਰੂ ਉਪਦੇਸ਼ ਕਥਾ ਵਾਰਤਾ ਪਰਮੇਸ਼ਰ ਦਾ ਜਸ ਨਹੀਂ ਸੁਣਦੇ ਉਹਨਾਂ ਨੂੰ ਧਿਕਾਰ ਹੈ ਜੋ ਕੰਨਾਂ ਤੋਂ ਨੀਚੇ ਜ਼ਬਾਨ ਜੇਬਾ ਹੈ ਉਸਨੂੰ ਵੀ ਕਿਸੇ ਤਰ੍ਹਾਂ ਕਹਿੰਦੇ ਨੇ ਤ੍ਰਿਗ ਜੇਬਾ ਗੁਰ ਸ਼ਬਦ ਬਿਨਾਂ ਗੁਰ ਮੰਤਰ ਸਿਮਰਣੀ ਉਹ ਜ਼ਬਾਨ ਨੂੰ ਧਿਕਾਰ ਹੈ ਜਿਹੜੀ ਨਿੰਦਿਆ ਚੁਗਲੀ ਝੂਠ ਪਿੱਛ ਪਿੱਛ ਬੋਲਦੀ ਹੈ ਹਰੀ ਜਸ ਨਹੀਂ ਸੁਣਦੀ
ਜੇ ਤੂੰ ਨਾਮ ਨਾ ਜਪੇ Thank you.
ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ ਫਰਮਾਉਂਦੇ ਹੈ, ਨੈਣ ਨਾ ਦੇਖੇ ਸਾਧ ਤੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਡ ਘਾਲਿਆ, ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀਏ ਹਰ ਨਾਮ, ਵਿਸਰਾ ਗੋਬਿੰਦ ਰਾਏ ਦਿਨੋ ਦਿਨ ਕੱਟੀਏ। ਇਹਨਾਂ ਨੇਤਰਾਂ ਕਰਕੇ ਸਾਧ ਪੀ ਸਾਧਨ ਸਪਨ ਪੁਸ਼ਪ ਰੂਪ ਪਿਆਰੇ, ਉਹਨਾਂ ਦਾ ਦੀਦਾਰ ਨੀ ਹੁੰਦਾ ਨੇਤਰ ਦੁਖੀਏ। ਜਿਨ੍ਹਾਂ ਕੰਨਾਂ ਕਰਕੇ ਹਰੀ ਜਸਨੀ ਸੁਣਿਆ ਜਾਂਦਾ ਉਹਨਾਂ ਵਿੱਚ ਸਿੱਕਾ ਢਾਲ ਦੇਣਾ ਚੰਗਾ। ਜਿਹੜੀ ਜ਼ਬਾਨ ਹਰੀ ਜਸ ਨਹੀਂ ਕਰਦੀ ਉਹਨੂੰ ਛੋਟੀ ਛੋਟੀ ਕਰਕੇ ਕੱਟ ਦੇਣਾ ਚੰਗਾ, ਕਿਉਂਕਿ ਨਿੰਦਿਆ ਚੁਗਲੀ ਝੂਠ ਮੂਠ ਜਿਹਦਾ ਵੱਡਾ ਭਾਰਾ ਦੋਸ਼ ਹੈ ਇਸ ਤੋਂ ਬਚਾਅ ਹੋ ਜਾਂਦਾ ਹੈ। ਇੱਕ ਥਾਂ ਇਉਂ ਫਰਮਾਉਂਦੇ ਨੇ ਹਜ਼ੂਰ, ਹੈਜੇ ਭੇ ਤੁਝੇ ਕਰੋ ਸ਼ਤ ਖੰਡ ਜਾਮਣਾ ਉਚਰੇ ਸ੍ਰੀ ਗੁਰੂ, ਇਹ ਜ਼ਬਾਨ ਤੇਰਾ ਕੱਟ ਕੇ ਸੋ ਟੁਕੜਾ ਕਰਦਾ। ਜੇ ਤੂੰ ਹਰੀ ਜਸ ਨਾ ਕਰੇ ਨਿੰਦਿਆ ਚੁਗਲੀ ਝੂਠ ਮੂਠ ਖਿੱਚ ਖਿੱਚ ਵਿੱਚ ਲੱਗੀ ਹੋਵੇ ਤਾਂ ਉਸ ਦੋਸ਼ ਤੋਂ ਬਚਾਉਣ ਵਾਸਤੇ ਸੌ ਟੁਕੜਾ ਕੱਟ ਕੇ ਕਰ ਦਿੱਤਾ ਜਾਵੇ ਤਾਂ ਕਿ ਉਸ ਦੋਸ਼ ਤੋਂ ਬਚ ਜਾਵੇ। ਨਿੰਦਿਆ ਕਿੰਨੀ ਬੁਰੀ ਹੈ, ਨਿੰਦਾ ਫਲੀ ਕਿਸੇ ਕਿੰਨਾ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿੰਨ ਨਿੰਦਕਾਂ ਨਰਕੇ ਕੋਲ ਕੋਵਨ, ਨਿੰਦਿਆ ਦਾ ਬੜਾ ਭਾਰਾ ਦੋਸ਼। ਸੁਈਓ ਇੱਕ ਥਾਂ ਛੇ ਕਿਸਮ ਦੀ ਜ਼ਹਿਰ ਪੜਕਣੇ ਜ਼ਬਾਨ ਵਿੱਚ ਨਿਵਾਸ ਕਰਦੀ ਦੱਸੀ, ਤੁਮਾ ਤੁਮੀ ਵਿਸ ਅਕਤ ਧੂਰਾ ਨਿਮ ਫਲ ਮਨਮੁਖ ਵਸੇ ਇਸ ਜਿਸਨੇ ਚਿਤਨਾ ਆਉਂਦਾ, ਤੁਮਾ ਤੁਮੀ ਵਿਓ ਅਕਤ ਧੂਰਾ ਨਿਮ ਫਲ। ਇਸ ਛੇ ਕਿਸਮ ਦੀ ਪੜਕਣ ਮਾਨੋ ਉਸ ਜ਼ਬਾਨ ਤੇ ਵਾਸਾ ਰੱਖੀ ਜਿਹਦੇ ਨਾਲ ਹਰੀ ਜਸ ਨਾ ਕੀਤਾ ਜਾਏ। ਅਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਿਰਗਜੇ ਬਾਗੋ ਸ਼ਬਦ ਦੇ ਉਹ ਜ਼ਬਾਨ ਨੂੰ ਧਿਕਾਰ ਯੋਗ ਦੱਸਦੇ ਹਨ।
ਜੇ ਤੂੰ ਨਾਮ ਨਾ ਜਪੇ ਜੇ
ਆਲਕ ਕਰੇ ਬੁਰੇ ਆਈ ਹੋਏ ਸ਼ੇਰ, ਨਾਨਕ ਅੱਜ ਕੱਲ ਆਪਸੀ ਗਾਫਲ ਸਾਹਿਬ ਤੇ ਜਿਹੀਆਂ ਵਾਸਤੇ ਹਰੀ ਜਸ ਭਜਨ ਸੇਵਾ ਨੇਕੀ ਪਰਪਕਾਰ ਵਾਸਤੇ ਤਾਂ ਇਹ ਆਲਸ ਕਰਦਾ ਹੈ। ਚੰਗਿਆਂ ਕੰਮਾਂ ਨੂੰ ਤਾਂ ਆਲਸ ਕਰਦਾ ਹੈ, ਬੁਰਿਆਂ ਵਾਸਤੇ ਸ਼ੇਰ ਹੋ ਜਾਂਦਾ, ਉੱਦਮੀ ਹੋ ਜਾਂਦਾ ਹੈ। ਪਰ ਇਹ ਖਿਆਲ ਰੱਖ, ਉਹ ਵਕਤ ਨੇੜੇ ਹੀ ਆਉਣ ਵਾਲਾ ਜਦੋਂ ਦੁਨੀਆਂ ਤੋਂ ਕੂਚ ਕਰ ਜਾਣਾ, ਯਮਰਾਜਾ ਨੇ ਪੂਰਾ ਹਿਸਾਬ ਕਿਤਾਬ ਲੈਣਾ, ਫਿਰ ਉਸ ਮੌਕੇ ਕੁਛ ਨਹੀਂ ਬਣ ਸਕਣਾ, ਪਹਿਲੇ ਸੰਭਲਣਾ ਪੈਂਦਾ ਹੈ। ਸੁਨਿੰਦਿਆ ਜਿਸਦਾ ਦਾਰੂ ਵੀ ਕੋਈ ਨਹੀਂ ਦੱਸਿਆ, ਔਖਤ ਸੱਭੇ ਕੀਤੀਆਂ ਨਿੰਦਕ ਕਾ ਦਾਰੂ ਨਾ, ਉਹਦੇ ਵਾਸਤੇ ਤਾਂ ਇਹ ਸ਼ੇਰ ਹੈ। ਹਰੀ ਜਸ ਵਾਸਤੇ ਦਲਿੱਦਰੀ ਔਖਤ ਸੱਭੇ ਕੀਤੀਆਂ ਨੇ, ਨਿੰਦਕ ਕਾ ਦਾਰੂ ਨਾ ਹੈ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਏ।
ਸਾਰਿਆਂ ਦੁੱਖਾਂ ਦੇ ਨਿੰਦਾ
ਜਿਹੜੀ ਜ਼ਬਾਨ ਦੇ ਨਾਲ ਹਰੀ ਜਸਤਾ ਕਰਦਾ ਨਹੀਂ ਨਿੰਦਿਆ ਚੁਗਲੀ ਝੂਠ ਮੁੜਕੇ ਚ ਵਿੱਚ ਲੱਗਿਆ ਰਹਿੰਦਾ ਹੈ ਉਸ ਨਿੰਦਿਆ ਜਿਹਦਾ ਬੜਾ ਭਾਰਾ ਦੋਸ਼ ਹੈ ਹੋਰ ਨਰਕਾਂ ਵਿੱਚ ਲੈ ਜਾਂਦੀ ਹੈ ਫਲ ਕੁਛ ਵੀ ਨਹੀਂ ਫਾਇਦਾ ਕੁਛ ਵੀ ਨਹੀਂ ਤੇ ਉਸ ਨਿੰਦਿਆ ਦੇ ਬਚਾਅ ਤੋਂ ਬਚਣ ਵਾਸਤੇ ਗੁਰੂ ਜੀ ਕਹਿੰਦੇ ਹਨ ਇਸ ਜ਼ਬਾਨ ਨੂੰ ਛੋਟੀ ਛੋਟੀ ਕਰਕੇ ਕੱਟ ਦਿਓ ਚੰਗਾ ਹੈ ਤਾਂ ਕਿ ਨਿੰਦਿਆ ਦੇ ਦੋਸ਼ ਤੋਂ ਬਚਾਅ ਹੋ ਜਾਵੇ ਹਰੀ ਜਸਤਾ ਇਹਨੇ ਕਰਨਾ ਹੀ ਕੋਈ ਨਾ ਹੋਵੇ ਸੋ ਭਾਈ ਗੁਰਦਾਸ ਜੀ ਕਹਿੰਦੇ ਉਸ ਜ਼ਬਾਨ ਨੂੰ ਧਿਕਾਰ ਹੈ ਜਿਹੜੀ ਹਰੀ ਜਸ ਨਹੀਂ ਕਰਦੀ ਜ਼ਬਾਨ ਤੇ ਨੀਚੇ ਹੱਥ ਪੈਰ ਹਨ ਹੱਥਾਂ ਪੈਰਾਂ ਨੂੰ ਵੀ ਸੇਵਾ ਜੋ ਇਹਨਾਂ ਦਾ ਫਰਜ਼ ਹੈ ਪਰਮਾਰਥਕ ਫਰਜ਼ ਹੈ ਸੇਵਾ ਆਦਿ ਕਰਨੀ ਉਸ ਤੋਂ ਬਿਨਾਂ ਧਿਕਾਰ ਜੋ ਦਰਸਾਉਂਦੇ ਹਨ
ਫਿਰ ਕਰ ਹੱਥਾਂ ਪੈਰਾਂ ਨੂੰ ਤਿਰਕਾਰ ਹੱਥਾਂ ਪੈਰਾਂ
ਜਸ ਕਰਦੇ ਹਨ ਨਿਰੰਤਰ
ਅਜੱਪਾ ਜਾਪ ਜਪਣ ਵਾਲੇ ਵੀ ਬਹੁਤ ਸਾਰੇ ਗੁਰਮੁਖ ਵਿੱਚ ਬੈਠੇ ਹਨ। ਮਨ ਦੂਸਰੇ ਬੈਕੁੰਠ ਦਾ ਆਨੰਦ ਮਾਣ ਰਹੇ ਹਨ। ਕਿਰਤੀ ਦੀ ਇਕਾਗਰਤਾ ਜਦੋਂ ਹੋ ਜਾਏ ਸਾਧ ਬੈਕੁੰਠ ਵਰਗਾ ਹੀ ਆਨੰਦ ਹੁੰਦਾ। ਸੋ ਇਉਂ ਇੱਥੇ ਇਸ ਤੋਂ ਵੱਧ ਕੇ ਸੁਖਦਾਈ ਸਮਾਂ ਦੁਨੀਆਂ ਦੇ ਕਿਸੇ ਕੰਮ ਵਿੱਚ ਵੀ ਨਹੀਂ ਹੁੰਦਾ। ਸਭ ਤੋਂ ਜ਼ਿਆਦਾ ਸੁਖਦਾਈ ਸਮਾਂ ਹਰੀ ਜਸਵੀ ਕਿਰਤੀ ਲਿਵਲੀਨ ਵਾਲਿਆਂ ਦਾ। ਤੇ ਇਸ ਦਾ ਫਲ ਮਰਨ ਤੋਂ ਬਾਅਦ, ਸਰੀਰ ਤਿਆਗਣ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਇਉਂ ਦਰਸਾਉਂਦੇ ਹਨ।
ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਤਨਿਆਂ, ਗੁਰਾਂ ਦੇ ਨਾਲ ਰਤਨਿਆਂ, ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਤਨਿਆਂ, ਗੁਰਾਂ ਦੇ ਨਾਲ ਰਤਨਿਆਂ,
ਜਗ ਮਿੱਠਾ ਤੇ ਅਗਲਾ ਕਿੰਡਿੱਠਾ। ਇਹ ਗਲਤੀ ਹੈ, ਵਿਚਾਰ ਦਾ ਘਾਟਾ ਹੈ, ਸਮਝ ਨਹੀਂ, ਬੁੱਧ ਮੈਲੀ ਹੈ, ਇਸ ਗੱਲ ਨੂੰ ਸੋਚ ਸਮਝ ਨਹੀਂ ਸਕਦੇ। ਹਾਂਜੀ, ਇੱਥੇ ਉੱਥੇ ਕਰਤੱਵ ਉਹ ਹੈ ਜਿਹਦਾ ਫਲ ਇੱਥੇ ਵੀ ਸੁੱਖ ਅੱਗੇ ਵੀ ਸੁੱਖ, ਉਹ ਹੈ ਵਾਹਿਗੁਰੂ ਦੀ ਭਗਤੀ। ਸੋ ਜਿਹੜੇ ਇੱਥੇ ਇਹ ਦੁਨੀਆਂ ਵਿੱਚ ਆਪਣੇ ਸਮੇਂ ਨੂੰ ਇਉਂ ਗੁਜ਼ਾਰਦੇ ਹਨ, ਅੰਤਰ ਗੁਰੂ ਅਰਾਧਨਾ, ਜੇਬਾ ਜਪ ਗੁਰਨੋ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨੋ, ਇੱਥੇ ਇਉਂ ਗੁਜ਼ਾਰਦੇ ਹਨ। ਉਹਨਾਂ ਨੂੰ ਸਤਿਗੁਰ ਸੇ ਤੀਰਤੇ ਆ ਦਰਗੇ ਪਾਈਏ, ਇੱਥੇ ਸੁੱਖ ਸ਼ਾਂਤੀ ਨਾਲ ਗੁਜ਼ਰਦੀ ਹੈ ਉਹਨਾਂ ਦੀ। ਔਰ ਥੋੜ੍ਹੀ ਜਿਹੀ ਜਿਤਨੀ ਕੁ ਜ਼ਿੰਦਗੀ ਹੈ ਇਉਂ ਹਰੀ ਜਸ ਵਿੱਚ ਗੁਜ਼ਾਰ ਕੇ ਪੁਰਲੋਕ ਦਾ ਤੋਸ਼ਾ ਵੀ ਜਮ੍ਹਾਂ ਹੋਈ ਜਾਂਦਾ ਅੱਗੇ ਓਂਕਾਰ ਦੀ ਦਰਗਾਹ ਵਿੱਚ। ਸੱਚਖੰਡ ਧਾਮ ਦੇ ਵਿੱਚ ਜਿੱਥੇ ਸੁਖੀ ਸੁੱਖ ਹੈ ਉੱਥੇ ਉਹਨਾਂ ਨੂੰ ਥਾਂ ਮਿਲਦਾ, ਜਿਸ ਦੇ ਵਾਸਤੇ ਬੜੇ ਬੜੇ ਭਗਤ ਤਰਲੇ ਲੈਂਦੇ ਹਨ। ਦੰਦ ਸਿੰਘ ਡੱਲਾ, ਸਰਦਾਰ ਦਮਦਮੇ ਵਾਲਾ, ਗੁਰੂ ਕਲਗੀਧਰ ਦਸਮ ਪਾਤਸ਼ਾਹ ਕਿਤੇ ਚਰਣਾਂ ਵਿੱਚ ਕਈ ਦਫ਼ਾ ਪ੍ਰਾਰਥਨਾ ਕਰਦਾ ਹੁੰਦਾ ਗਰੀਬ ਨਿਵਾਸ, ਮੈਨੂੰ ਵੀ ਆਪਣੇ ਲੋਕ ਦੇ ਵਿੱਚ ਪੀੜ੍ਹੀ ਜਿੰਨਾ ਕੁ ਥਾਂ ਦੇ ਦੇਣਾ। ਗੁਰੂ ਜੀ ਨੇ ਫਰਮਾਉਣਾ ਪਾਈਆਂ, ਚੱਲ ਤੈਨੂੰ ਮਿਲ ਜਾਏ। ਜੋ ਕੁਛ ਚਾਹੁੰਦਾ ਹੈ ਉਹ ਜਾ ਉਸਦੇ ਵਾਸਤੇ ਉੱਦਮ ਕਰਨਾ ਚਾਹੀਦਾ, ਕਰਤੱਵ ਕਰਨਾ ਚਾਹੀਦਾ, ਉਹ ਫਲ ਮਿਲ ਜਾਂਦਾ। ਹੁਣ ਚਾਹੁੰਦਾ ਤਾਂ ਕੋਈ ਐਮਏ ਆਦਿ ਡਿਗਰੀ ਹਾਸਲ ਕਰਨਾ, ਮਿਹਨਤ ਕਰਦਾ ਨਹੀਂ, ਪੜ੍ਹਾਈ ਕਰਦਾ ਨਹੀਂ, ਉਹ ਕਿਵੇਂ ਪ੍ਰਾਪਤ ਹੋ ਜਾਏਗੀ? ਮਿਹਨਤ ਕਰੋ, ਹਰਣਾ ਖਾਲੋ, ਸਭ ਕੁਛ ਹੀ ਮਿਲ ਜਾਂਦਾ। ਸੋ ਆਇਓ ਜਿਹੜੇ ਸਮਾਂ ਗੁਜ਼ਾਰ ਇਸ ਤਰੀਕੇ ਸਿਰ ਸਮਾਂ ਗੁਜ਼ਾਰਦੇ ਹਨ ਉਹਨਾਂ ਨੂੰ ਇੱਥੇ ਵੀ ਬੈਕੁੰਠ ਵਰਗਾ ਆਨੰਦ ਤੇ ਮਰਨ ਤੋਂ ਬਾਅਦ। ਹਾਂਜੀ, ਕਬੀਰ ਜੀ ਨੂੰ ਤਾਂ ਬਲਕਿ ਇਉਂ ਕਿਹਾ, ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਵੇ। ਕਬੀਰ ਜੀ ਕਹਿੰਦੇ ਹੋਰ ਜ਼ਿਆਦਾ ਕੀ ਕਹਾਂ, ਸਾਧ ਸੰਗਤ ਹੀ ਬੈਕੁੰਠ ਹੈ, ਬਿਰਤੀ ਟਿਕਾਓ, ਹਰੀ ਜਸ ਦੇ ਵਿੱਚ ਬੈਕੁੰਠ ਵਰਗਾ ਹੀ ਆਨੰਦ ਪ੍ਰਾਪਤ ਹੁੰਦਾ। ਹੁੰਦਾ, ਸੰਸੇ ਵਾਲੀ ਗੱਲ ਕੋਈ ਨਹੀਂ। ਸੋਇਓ ਗੁਰੂ ਜੀ ਫਰਮਾਉਂਦੇ ਤਾਂ ਬੈਕੁੰਠ, ਤਾਂ ਬੈਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਈ, ਉਸ ਬੈਕੁੰਠ ਹੈ ਜਿੱਥੇ ਵਾਹਿਗੁਰੂ ਤੇਰਾ ਕੀਰਤਨ ਹੈ। ਤਾਂ ਤਈਓ ਗੁਰੂ ਅਰਜਨ ਦੇਵ ਗੁਰੂ ਕਲਗੀਧਰ ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਪ੍ਰੇਮੀ ਦੂਸਰੇ ਬੈਕੁੰਠ ਦਾ ਆਨੰਦ ਮਾਣਦੇ ਹੈ।
ਦਰਗੇ ਮਿਲਦਾ ਤਾਂ ਗੁਰਾਂ ਦੇ ਨਾਲ ਰੁੱਤਿਆਂ, ਗੁਰਾਂ ਦੇ ਨਾਲ ਰੁੱਤਿਆਂ,
ਬਾਰ ਬਾਰ ਪਿਆਸ ਲੱਗਦੀ ਹੈ, ਲੋਕ ਬਾਰ ਬਾਰ ਪਾਣੀ ਪੀਂਦੇ ਹਨ। ਸੰਗਤ ਵਿੱਚ ਜਿਹਨਾਂ ਨੂੰ ਪਿਆਸ ਲੱਗਦੀ ਹੈ, ਪ੍ਰੇਮੀ ਸੇਵਾ ਕਰਨ ਵਾਲੇ ਠੰਡਾ ਪਾਣੀ ਬੁਲਾ ਰਹੇ। ਗੁਰੂ ਕਲਗੀਧਰ ਦਸਮ ਪਾਤਸ਼ਾਹ ਨੂੰ ਵੀ ਪਿਆਸ ਲੱਗੀ, ਆਵਾਜ਼ ਦਿੱਤੀ ਜਲ ਪਾਣੀ। ਗੜਵੀ ਬਰਦਾਰ ਸਿੱਖ ਹਾਜ਼ਰ ਨਹੀਂ ਸੀ, ਕਿਤੇ ਇੱਧਰ ਉੱਧਰ ਗਿਆ ਸੀ। ਸਾਹਮਣੇ ਇੱਕ ਕਿਸ਼ੋਰ ਅਵਸਥਾ ਦਾ, 14-15 ਸਾਲ ਦੀ ਉਮਰ ਦਾ ਲੜਕਾ, ਕਿਸੇ ਅਮੀਰ ਘਰਾਣੇ ਨੂੰ, ਬੜਾ ਖੂਬਸੂਰਤ ਸਰੀਰ ਹੈ, ਕੀਮਤੀ ਬਸਤਰ ਪਹਿਨੇ ਹੋਏ ਹਨ, ਉਹ ਉੱਠ ਕੇ ਜਾਂਦਾ ਹੈ, ਹੱਥ ਧੋ ਕੇ ਠੰਡੇ ਜਲ ਦਾ ਕਟੋਰਾ ਭਰ ਕੇ ਗੁਰੂ ਜੀ ਦੇ ਪਾਸ ਆ ਖਲੋਂਦਾ। ਉਹ ਕਟੋਰਾ ਆਪਣੇ ਹੱਥ 'ਤੇ ਲੈ ਲਿਆ, ਉਸ ਪਚੰਗੀ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਨਿਗਾਹ ਦੌੜਾਈ। ਪਿਆ ਕਿਸੇ ਅਮੀਰ ਦਾ ਪੁੱਤਰ ਹੈ, ਪੁੱਛਣਾ ਸ਼ੁਰੂ ਕੀਤਾ, ਬੀਬਾ ਕਾਕਾ ਇਸਦਾ ਪੁੱਤਰ ਹੈ। ਉਸਨੇ ਅਰਜ਼ ਕੀਤੀ, ਗਰੀਬ ਨਵਾਜ਼, ਮੇਰਾ ਪਿਤਾ ਇੱਕ ਸੇਠ ਆਦਮੀ ਹੈ, ਕਰੋੜਾਂਪਤੀ ਹੈ। ਹਾਂ ਪ੍ਰਤੀਤ ਹੁੰਦਾ ਤੈਂ ਕਦੇ ਸੇਵਾ ਨਹੀਂ ਕੀਤੀ, ਕਿਉਂਕਿ ਤੇਰੇ ਹੱਥ ਪੈਰ ਬੜੇ ਕੋਮਲ ਪ੍ਰਤੀਤ ਹੁੰਦੇ ਨੇ। ਉਸਨੇ ਪ੍ਰਾਰਥਨਾ ਕੀਤੀ, ਪ੍ਰਭੂ ਪਹਿਲਾ ਦਿਨ ਹੈ ਹਜ਼ੂਰ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਘਰ ਨੌਕਰ ਚਾਕਰ ਬੜੇ ਹਨ, ਕੰਮ ਕਰਨ ਦੀ ਲੋੜ ਹੀ ਨਹੀਂ ਪੈਂਦੀ, ਸੇਵਾ ਦਾ ਕਿਤੇ ਮੌਕਾ ਹੀ ਨਹੀਂ। ਫਿਰ ਦੁਬਾਰਾ ਪੁੱਛਿਆ, ਗੁਰੂ ਜੀ ਨੇ ਇਹਨਾਂ ਹੱਥਾਂ ਨਾਲ ਕਦੇ ਸਾਧਸੰਗ ਦੇ ਜੁੱਤੇ ਚਾੜੇ ਹੋਣ, ਕਦੇ ਲੰਗਰ ਵਿੱਚ ਪਹੁੰਚ ਕੇ ਜੂਠੇ ਬਰਤਨ ਸਫਾ ਕੀਤੇ ਹੋਣ, ਕਦੇ ਤੱਪੜ ਵਿਛਾਏ ਹੋਣ, ਕਦੇ ਪੱਖਾਂ ਮਾਰਿਆ ਹੋਵੇ, ਜਲ ਛਕਾ ਸੰਗਤ ਨੂੰ ਕਈ ਕਿਸਮ ਦੀ ਸੇਵਾ ਕੀਤੀ ਹੋਵੇ। ਉਸਨੇ ਅਰਜ਼ ਕੀਤੀ, ਨਹੀਂ ਸੱਚੇ ਪਾਤਸ਼ਾਹ, ਪਹਿਲਾ ਦਿਨ ਆਪ ਨੂੰ ਜਲ ਦਾ ਕਟੋਰਾ ਭਰ ਕੇ ਦਿੱਤਾ। ਉਹ ਜਲ ਦਾ ਕਟੋਰਾ ਗੁਰੂ ਜੀ ਨੇ ਉਹ ਫੈਂਕ ਦਿੱਤਾ, ਡੋਲ ਦਿੱਤਾ। ਕੀਰਤਨ ਹੋ ਰਿਹਾ ਸੀ, ਕਿਉਂਕਿ ਦੂਰ ਤੱਕ ਇਹ ਗੱਲਬਾਤ ਸੁਣਾਈ ਨਹੀਂ ਦਿੱਤੀ, ਸਾਰੀ ਸੰਗਤ ਵਿੱਚ ਨਿਗਾਹ ਸਭ ਦੀ ਉੱਧਰ ਸੀ। ਸੋ ਸਭ ਦੇ ਦਿਲ ਵਿੱਚ ਖਿਆਲ ਕਈ ਕਿਸਮ ਦੇ ਪੈਦਾ ਹੋਣੇ ਸ਼ੁਰੂ ਹੋਏ, ਵੀ ਹੁਣ ਪਾਣੀ ਮੰਗਾਇਆ ਸੀ, ਇਸਨੇ ਪਾਣੀ ਲਿਆਂਦਾ, ਇਸ ਪਚੰਗ ਵਿੱਚ ਪਤਾ ਨਹੀਂ ਕੀ ਨੁਕਸ ਹੈ, ਕੀ ਗਲਤੀ ਹੈ। ਪਾਣੀ ਡੋਲ ਦਿੱਤਾ, ਹਜ਼ੂਰ ਨੇ ਛਕਿਆ ਨਹੀਂ, ਕੋਈ ਜ਼ਰੂਰ ਗੱਲ ਹੈ। ਸਭ ਦੇ ਦਿਲ ਦੀ ਜਾਣ ਕੇ ਖਟਖੜ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਤੀਰ ਪਛਾਣ। ਸਭ ਦੇ ਦਿਲ ਦੀ ਜਾਣ ਕੇ ਕੁਛ ਸ਼ੰਕਾ ਦੂਰ ਕਰਨ ਵਾਸਤੇ ਔਰ ਕੁਛ ਸਿੱਖਿਆ ਦੇਣ ਵਾਸਤੇ ਹਜ਼ੂਰ ਨੇ ਕੀਰਤਨ ਬੰਦ ਕੀਤਾ, ਉੱਚੀ ਆਵਾਜ਼ ਨਾਲ ਫਰਮਾਨ ਕੀਤਾ, ਸਾਰੀ ਸੰਗਤ ਨੂੰ ਵਾਜ਼ਿਆ ਕਰਕੇ, ਪ੍ਰੇਮੀਓ ਤੁਹਾਡੇ ਵਿੱਚ ਕੋਈ ਇਹੋ ਜਿਹਾ ਮਾਈ ਭਾਈ ਹੈ ਜਿਹੜਾ ਮੁਰਦੇ ਨੂੰ ਛੋਹ ਕੇ ਪਾਣੀ ਪੀ ਲਏ ਭੋਜਨ ਛਕ ਲਵੇ? ਸਭ ਨੇ ਇੱਕ ਜ਼ਬਾਨ ਹੋ ਕੇ ਅਰਜ਼ ਕੀਤੀ, ਗਰੀਬ ਨਵਾਜ਼, ਮੁਰਦੇ ਨੂੰ ਛੋਹਿਆ ਪਾਣੀ ਕੌਣ ਪੀਂਦਾ ਹੈ, ਨਾ ਭੋਜਨ ਛਕਦਾ। ਹੋਰ ਤਾਂ ਕੀ, ਇਹ ਕਿਤੇ ਕਿਤਾਈ ਕਿਸੇ ਪ੍ਰਾਣੀ ਦਾ ਮ੍ਰਿਤੂ ਹੋ ਜਾਂਦਾ, ਉਹਦੇ ਪਿੱਛੇ ਲੋਕ ਸ਼ਮਸ਼ਾਨ ਭੂਮਿਕਾ ਤਾਈ ਮਜ਼ਲ ਜਾਂਦੇ ਹਨ। ਪਿੱਛੇ ਆ ਕੇ ਇਸ਼ਨਾਨ ਕਰਕੇ ਕੱਪੜੇ ਬਦਲਦੇ ਨੇ, ਫਿਰ ਜਾ ਕੇ ਤੇ ਭੋਜਨ ਆਦਿ ਛਕਦੇ ਨੇ। ਆਪਣੇ ਮੁਰਦੇ ਦੇ ਪਿੱਛੇ ਜਾਣ ਕਰਕੇ ਇਤਨਾ ਸ਼ੁੱਧ ਮੰਨਦੇ ਨੇ, ਮੁਰਦੇ ਵੀ ਫਿਰ ਜਾਣ ਨਾਲ ਕੋਈ ਖਾਣਾ ਖਾਂਦਾ, ਪਾਣੀ ਪੀਂਦਾ। ਜਦੋਂ ਇਹ ਸਭ ਨੇ ਅਰਜ਼ ਕੀਤੀ, ਗੁਰੂ ਜੀ ਕਹਿਣਗੇ ਭਾਈ ਮੈਂ ਕਿਉਂ ਮੁਰਦੇ ਨੇ ਛੋਇਆ ਪਾਣੀ ਪੀਲਾਂ, ਫਿਰ ਦੁਨੀਆਂ ਦੇ ਲੋਕ ਤਾਂ ਨਹੀਂ ਪੀਂਦੇ, ਮੈਂ ਕਿਉਂ ਪੀਲਾ ਮੁਰਦੇ ਨੇ ਛੋਇਆ ਪਾਣੀ। ਸਭ ਨੇ ਅਰਜ਼ ਕੀਤੀ, ਗਰੀਬ ਨਾਲ ਕਿਸੇ ਅਮੀਰ ਦਾ ਲੜਕਾ ਹੈ, ਸ਼ੁੱਧੀ ਨਾਲ ਲਿਆਇਆ ਹੈ, ਇਹ ਮੁਰਦਾ ਤਾਂ ਨਹੀਂ। ਕਲਗੀਧਰ ਜੀ ਨੇ ਫਰਮਾਇਆ, ਤੁਹਾਨੂੰ ਨਹੀਂ ਪਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਸ ਨੂੰ ਮੁਰਦਾ ਕਿਹਾ? ਜਿਹਨਾਂ ਗੁਰੂ ਨਾਨਕ ਜੀ ਦੇ ਬਚਨਾਂ ਨੂੰ ਤਿੰਨਾਂ ਲੋਕਾਂ 14 ਫਗਨਾਂ ਵਿੱਚ ਸਭ ਨੇ ਸਵੀਕਾਰ ਕੀਤਾ, ਸਭ ਨੇ ਫੁੱਲ ਚੜਾਏ, ਤੇ ਤੁਹਾਨੂੰ ਨਹੀਂ ਪਤਾ ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ? ਹੋਰ ਹੈਰਾਨੀ ਹੋਈ। ਸਭ ਨੇ ਫਿਰ ਪ੍ਰਾਰਥਨਾ ਕੀਤੀ, ਗਰੀਬ ਨਵਾਜ਼, ਗੁਰੂ ਬਾਬਾ ਜੀ ਕਿਸ ਨੂੰ ਮੁਰਦਾ ਕਹਿੰਦੇ ਹਨ? ਤੇ ਹਜ਼ੂਰ ਇਉਂ ਫਰਮਾਉਂਦੇ ਹਨ,
ਮ੍ਰਿਤਕ ਕਹੀਏ
ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਰੱਬ ਦਾ ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ। ਭਾਵੇਂ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਇਹਦੇ ਚਿੱਤ ਵਿੱਚ ਰੱਬ ਦਾ ਪਿਆਰ ਨਹੀਂ, ਪਿਆਰ ਨਾ ਹੋਣ ਕਰਕੇ ਸੇਵਾ ਭਗਤੀ ਨਹੀਂ ਕਰਦਾ। ਉਹ ਭਾਵੇਂ ਅਤਿ ਸੁੰਦਰ, ਸਰੀਰ ਦਾ ਬਹੁਤ ਹੀ ਖੂਬਸੂਰਤ ਹੈ, ਕੁਲੀਨ ਬਹੁਤ ਹੀ ਚੰਗੀ ਕੁਲਦਾ, ਭਾਵੇਂ ਚਤਰ ਗੱਲਾਂ ਬਾਤਾਂ ਚ ਬਹੁਤ ਚਤਰ ਹੁਸ਼ਿਆਰ ਹੈ, ਮੁਖ ਗਿਆਨੀ ਪੜਿਆ ਹੈ, ਨਿਰਾ ਪੁਰਾ ਆਲਮ ਹੈ, ਅਮਲ ਨੇ, ਮੁਖ ਗਿਆਨੀ ਹੈ, ਧਨਵੰਤ, ਧਨਾੜ ਵੀ ਭਾਵੇਂ ਕਿਤਨਾ ਵੀ ਜ਼ਿਆਦਾ ਕਿਉਂ ਨਾ ਹੈ। ਇਹ ਪੰਜ ਸਿਫਤਾਂ ਇੱਕੇ ਕਿਸੇ ਵਿਅਕਤੀ ਸਰੀਰ ਵਿੱਚ ਪਾਈਆਂ ਜਾਂਦੀਆਂ ਹੋਣ, ਪਰ ਉਹ ਰੱਬ ਦੀ ਭਗਤੀ ਸੇਵਾ ਤੋਂ ਜੇ ਵਾਂਝਾ ਹੈ, ਖਾਲੀ ਹੈ, ਤਾਂ ਗੁਰੂ ਬਾਬਾ ਜੀ ਉਸਨੂੰ ਮੁਰਦਾ ਦੱਸਦੇ ਹਨ। ਮ੍ਰਿਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ।
ਮ੍ਰਿਤਕ ਕਹੀਏ
ਬਾਬਾ ਜੀ ਤੁਹਾਨੂੰ ਮੁਰਦਾ। ਇਹ ਤਾਂ ਕਹਿੰਦਾ ਹੈ ਮੈਂ ਅੱਜ ਤੱਕ ਅਜੇ ਸੇਵਾ ਹੀ ਨਹੀਂ ਆਰੰਭ ਕੀਤੀ। ਗੁਰਸਿੱਖੀ ਭਗਤੀ ਗੁਰੂ ਘਰ ਦੀ ਸਾਧ ਸਿੰਘ ਦੇ ਜੁੱਤੇ ਚਾੜਨ ਤੋਂ ਸ਼ੁਰੂ ਹੁੰਦੀ ਹੈ, ਹੌਲੀ ਹੌਲੀ ਸੇਵਾ ਕਰਦੇ ਕਰਦੇ, ਭਗਤੀ ਕਰਦੇ ਕਰਦੇ ਉਸ ਅਵਸਥਾ ਤੱਕ ਪਹੁੰਚ ਜਾਂਦੇ ਜਿਹੜਾ ਆਪਣਾ ਘਰ ਹੈ, ਅਸਲੀ ਜਿਹੜਾ ਆਪਣਾ ਅਸਲੀ ਘਰ ਹੈ ਸਰੀਰ ਦੇ ਅੰਦਰ, ਉਸ ਤੱਕ ਪਹੁੰਚ ਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਕਿਹੜਾ ਘਰ ਹੈ? ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਇੱਥੇ ਊਂ ਨਾ ਭੁੱਖ ਹੈ, ਪਰ ਅੰਮ੍ਰਿਤ ਨਾਮ ਸੁਖ ਵਾਸ, ਦੁੱਖ ਸੁਖ ਤੈਂ ਵਿਆਪਤ ਨਹੀਂ, ਜੈ ਆਤਮ ਰਾਮ ਪ੍ਰਗਾਸ਼। ਆਪਣੇ ਘਰ ਪਹੁੰਚ ਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ, ਜਨਮਾਨ ਦੇ ਬੰਧਨ ਕੱਟ ਲੈਂਦਾ ਹੈ, ਪਰ ਪਹਿਲੇ ਜੁੱਤੇ ਜਾਣ ਤੋਂ ਹੀ ਸ਼ੁਰੂ ਹੁੰਦੀ। ਇਹ ਤਾਂ ਕਹਿੰਦੇ ਮੈਂ ਅਜੇ ਤੱਕ ਕੁਛ ਸੇਵਾ ਸ਼ੁਰੂ ਹੀ ਨਹੀਂ ਕੀਤੀ, ਤੁਸੀਂ ਆਪਣੇ ਆਪ ਹੀ ਦੱਸੋ ਗੁਰੂ ਬਾਬਾ ਜੀ ਦੇ ਬਚਨ ਦੇ ਮੁਤਾਬਕ ਕੀ ਇਹ ਮੁਰਦਾ ਕਿ ਜਿਉਂਦਾ ਹੈ। ਸਭ ਨੇ ਇਸ ਗੱਲ ਨੂੰ ਮੰਨਿਆ ਹਾਂ ਗਰੀਬਾਂ, ਇਉਂ ਤਾਂ ਫਿਰ ਮੁਰਦਾ ਹੋਇਆ ਜਿਉਂਦਾ ਕੌਣ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਇ, ਜੋ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ, ਰਾਜ ਰੰਗ ਰੰਗ ਨਾ ਪਿਆਰ ਦਾ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ, ਨਾਨਕ ਠਗਿਆ ਮੁਠਾ ਜਾਏ, ਵਿਣਨਾਵੇਂ ਪਤ ਗਿਆ ਗਵਾ, ਕਿਆ ਖਾਦੇ ਕਿਆ ਪੈਦੇ ਹੋਏ, ਜਾਣਾ ਹੀ ਮਨ ਸੱਚਾ ਸੋਏ, ਕਿਆ ਮੇਵਾ ਕਿਆ ਖਿਉਗੜ ਮਿੱਠਾ, ਕਿਆ ਮੈਦਾ ਕਿਆ ਮਾਲ, ਕਿਆ ਕੱਪੜ ਕੈਸੇ ਸੁਖਾਲੀ, ਕੀਚੇ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨਿਰਖ ਵਾਸੀ, ਆਵੇ ਮਿਲ ਨੀ ਵਾਸ, ਨਾਨਕ ਸੱਚੇ ਨਾਮ ਬਿਨ ਸਭੇ ਚੋਲ ਬਿਨ। ਸਾਰੀਆਂ ਚੀਜ਼ਾਂ ਨਾਸ ਰੂਪ ਹਨ, ਦੁੱਖ ਰੂਪ ਹਨ, ਤਾਂ ਤੇ ਜਿਉਂਦਾ ਉਹ ਹੈ ਜਿਹਦੇ ਅੰਦਰ ਰੱਬ ਵਸ ਗਿਆ। ਪਰ ਹੋਰ ਸਾਰੀ ਦੁਨੀਆਂ ਗੁਰਦਿਆਂ ਦੇ ਤੁਲ ਹੈ, ਇਹ ਤਾਂ ਇਹਨੇ ਤਾਂ ਅਜੇ ਜਿਉਂਦੇ ਵਿੱਚ ਸ਼ੁਮਾਰ ਹੋਣ ਵਾਸਤੇ ਪਹਿਲਾਂ ਕਦਮ ਨਹੀਂ ਉਠਾਇਆ, ਸੇਵਾ ਨਹੀਂ ਸ਼ੁਰੂ ਕੀਤੀ। ਗੁਰੂ ਜੀ ਨੇ ਫਰਮਾਨ ਕੀਤਾ, ਪ੍ਰੇਮੀਓ ਸੇਵਾ ਕਰਿਆ ਕਰੋ, ਹੱਥਾਂ ਪੈਰਾਂ ਦੀ ਸਫਲਤਾ ਸੇਵਾ ਨਾਲ ਹੈ। ਸਤਸੰਗ ਨਾਲ ਚੱਲ, ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਜਾਓ, ਹੱਥੀ ਟਹਿਲ ਸੇਵਾ ਜਿੰਨੀ ਹੋ ਸਕਦੀ ਹੈ ਕਮਾਓ, ਤਦ ਜਾ ਕੇ ਤੇ ਹੱਥ ਪੈਰ ਸਫਲੇ ਹਨ। ਵਰਨਾ ਦੇਖੋ ਨਾ, ਭਾਈ ਗੁਰਦਾਸ ਇਹਨਾਂ ਹੱਥਾਂ ਪੈਰਾਂ ਉੱਤੇ ਕਾਰ ਯੋਗ ਦੱਸਦੇ ਹਨ। ਸਾਰੇ ਸਰੀਰ ਦੇ ਅੰਗ ਸਿਰ ਤੋਂ ਲਾ ਕੇ ਪੈਰਾਂ ਤੱਕ ਜੋ ਜੋ ਇਹਨਾਂ ਦਾ ਪਰਮਾਰਥ ਫਰਜ਼ ਸੇਵਾ ਭਗਤੀ ਦਾ ਹੈ, ਸੋ ਉਸ ਤੋਂ ਬਿਨਾਂ ਇਹ ਸਾਰੇ ਹੀ ਤਿਖਾਰ ਯੋਗ। ਸੋ ਅਨਤਾ ਯੋਗ ਤਾਂ ਤਦੇ ਹੁੰਦੇ ਹਨ ਜੇ ਇਹਨਾਂ ਨੂੰ ਜੋ ਗੁਰੂ ਸ਼ਾਸਤਰ ਗੁਰਬਾਣੀ ਕਹਿੰਦੀ ਹੈ ਸੇਵਾ ਭਗਤੀ ਵਿੱਚ ਲਗਾਇਆ ਜਾਵੇ। ਸਿਰ ਗੁਰੂ ਚਰਣੀ ਨਿਵੇਂ, ਨੇਤਰਾਂ ਕਰਕੇ ਗੁਰੂ ਗੁਰੂ ਸਵਰਨ ਦੇ ਦੀਦਾਰ ਹੋਣ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਿਆ ਜਾਵੇ, ਜਿਬਾ ਕਰਕੇ ਵਾਹਿਗੁਰੂ ਦਾ ਜਸ ਕੀਤਾ ਜਾਵੇ, ਔਰ ਹੱਥੀ ਪੈਰੀ ਪਹਿਲ ਸੇਵਾ ਕਮਾਈ ਜਾਵੇ, ਤਦ ਜਾ ਕੇ ਧੰਨਤਾ ਯੋਗ ਹੁੰਦੇ ਨੇ। ਬਲਕਿ ਉਹ ਫਰਮਾਨ ਕੀਤਾ ਗੁਰੂ ਜੀ ਨੇ, ਆਤਮਸ ਜੇ ਜਾਣੇ ਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਭੂ। ਜਿਨ੍ਹਾਂ ਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਦੁਆਰਾ ਆਤਮ ਰਸ ਪ੍ਰਾਪਤ ਕੀਤਾ ਹੈ, ਉਹਨਾਂ ਦਾ ਦੁਨੀਆਂ ਤੇ ਆਉਣਾ ਹੀ ਪ੍ਰਮਾਣਿਕ ਹੈ। ਉਹ ਮਨ ਬਾਣੀ ਸਰੀਰ ਕਰਕੇ ਧੰਨਤਾ ਯੋਗ ਹਨ, ਤਿੰਨਾਂ ਲੋਕਾਂ ਵਿੱਚ ਧੰਨਤਾ ਯੋਗ। ਗੁਰੂ ਦਸ਼ਮੇਸ਼ ਜੀ ਉਹਨਾਂ ਦੀ ਬਾਬਤੀਓਂ ਕਹਿੰਦੇ ਨੇ, ਆਤਮ ਰਸ ਜੇ ਜਾਣਹੀ ਸੋ ਹੈ ਖਾਲਸ ਦੇਵ, ਪਰਬ ਮੈਂ ਮੋਹ ਮੈਂ ਤਾਸ ਮੈਂ, ਰੰਚਕ ਨਾਹੀਂ ਭੇਦ ਜਿਸਨੇ ਸੇਵਾ ਭਗਤੀ ਕਰਕੇ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਆਤਮ ਰਸ ਪ੍ਰਾਪਤ ਕਰ ਲਿਆ। ਗੁਰੂ ਜੀ ਕਹਿੰਦੇ ਉਹਦੇ ਵਿੱਚ ਮੇਰੇ ਵਿੱਚ ਤੇ ਰੱਬ ਦੇ ਵਿੱਚ ਰੱਤੀ ਮਾਤਰ ਫਰਕ ਹੀ ਨਹੀਂ। ਸੋ ਕਿਤਨਾ ਵੱਡਾ ਮਰਾਰਥ ਹੈ। ਤਾਂ ਤੇ ਹੱਥੀ ਪੈਰੀ ਸੇਵਾ ਕਰਕੇ ਇੱਥੋਂ ਫਿਰ ਇਹ ਮਾਰਗ ਸ਼ੁਰੂ ਹੁੰਦਾ ਹੈ। ਜਿਸ ਸੇਵਾ ਔਰ ਭਗਤੀ ਦਾ ਦਰਅਸਲ ਵਾਹਿਗੁਰੂ ਦੀ ਸ਼ਰਨ ਡਿੱਗਣਾ ਐਵੇਂ ਹੋਇਆ ਕਰਦਾ ਹੈ। ਜਿਸ ਦੀ ਬਾਬਤ ਫਰਮਾਨ ਕੀਤਾ ਮਨ ਦੇ ਪਰ ਕੀ ਸ਼ਰਨ ਵਿਚਾਰ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ।
ਸੇਵਾ ਔਰ ਭਜਨ ਨੂੰ ਬੜੀ ਮਹਾਨਤਾ। ਪਹਿਲੇ ਸਮਿਆਂ ਚ ਲੋਕ ਜਿਹਨਾਂ ਨੂੰ ਵੈਰਾਗ ਆਦਿ ਲੱਗਦਾ ਉਹ ਘਰ ਬਾਰ ਛੱਡ ਕੇ ਰੂਹੀਆਂ ਨੂੰ ਤੁਰ ਜਾਂਦੇ, ਉੱਥੇ ਪਹੁੰਚ ਕੇ ਸਰੀਰ ਤੇ ਕਠਿਨ ਕਾਰਨਾ ਕਰਦੇ, ਤਪੱਸਿਆ ਕਰਦੇ, ਸਰੀਰ ਨੂੰ ਤਕਲੀਫ ਦਿੰਦੇ ਔਰ ਪਰਮੇਸ਼ੁਰ ਮਨ ਕਰਕੇ ਪਰਮੇਸ਼ੁਰ ਦਾ ਭਜਨ ਕਰਦੇ। ਇੱਕ ਤਨ ਹੈ ਇੱਕ ਮਨ ਹੈ। ਤਨ ਕਰਕੇ ਤਪੱਸਿਆ, ਗਰਮੀ ਸਰਦੀ ਭੁੱਖ ਪਿਆਸ ਕਈ ਕਿਸਮ ਦੀ ਸਰੀਰ ਤੇ ਚੱਲਦੇ ਸਨ, ਮਨ ਕਰਕੇ ਭਜਨ ਕਰਨਾ। ਗੁਰੂ ਜੀ ਨੇ ਵੀ ਸਾਨੂੰ ਇਹੀ ਕੁਝ ਦੱਸਿਆ। ਸੇਵਾ ਜਿਹੜੀ ਹੈ ਤਪੱਸਿਆ ਨਾਲੋਂ ਬਹੁਤ ਵੱਡਾ ਦਰਜਾ ਰੱਖਦੀ ਹੈ। ਮਨ ਕਰਕੇ ਭਜਨ, ਬਾਣੀ ਪੜ੍ਹਨੀ, ਕੀਰਤਨ ਦੇ ਵਿੱਚ ਬਿਰਤੀ ਜੋੜਨੀ, ਸਿਮਰਨ ਵਿੱਚ ਬਿਰਤੀ ਜੋੜਨੀ, ਗੁਰੂ ਸਰੂਪ ਦੇ ਧਿਆਨ ਵਿੱਚ ਮਹਿ ਹੋਣਾ, ਇਹ ਭਜਨ ਵਿੱਚ ਸ਼ੁਮਾਰ ਮਨ ਦਾ ਕਰਤੱਵ ਹੈ। ਸਰੀਰ ਕਰਕੇ ਸੇਵਾ ਕਰਨੀ ਅਤੀ ਪੈਰੀ, ਇਹ ਪਰਮ ਤਪੱਸਿਆ ਹੈ। ਇੱਕ ਦਫ਼ਾ ਪੁੱਛਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਤੁਸੀਂ ਗਰੀਬ ਨਵਾਜ ਇੱਕ ਤਪ ਕਰਦੇ ਹਨ, ਗਰਮੀ ਸਰਦੀ ਸਰੀਰ ਤੇ ਚੱਲਦੇ ਹਨ, ਦੁਨੀਆਂ ਆਦਿ ਤਾਪਦੇ ਹਨ, ਜਲ ਧਾਰੇ ਆਦਿ ਕਰਦੇ ਹਨ, ਆਪਨੇ ਸੇਵਾ ਨੂੰ ਮਹਾਨਤਾ ਦਿੱਤੀ, ਕਿਰਪਾ ਕਰਕੇ ਇਹਦਾ ਫਲ ਦੱਸੋ, ਦੋਨਾਂ ਚੋਂ ਕਿਹਦਾ ਜ਼ਿਆਦਾ। ਗੁਰੂ ਜੀ ਨੇ ਪ੍ਰਮਾਣ ਕੀਤਾ, ਭਾਈ ਕੋਈ 6 ਸਾਲ ਯਾਨੀ 6 ਗਰਮੀ ਦੇ ਮੌਸਮ ਦੁਨੀਆਂ ਤਾਪੇ, ਗਰਮੀ ਦੇ ਮਹੀਨੇ ਜੇਠ ਹਾੜ ਦੇ ਮਹੀਨੇ ਜਦੋਂ ਸਖਤ ਗਰਮੀ ਪੈਂਦੀ ਹੈ, 5 ਤੁਈਆਂ ਲਾ ਕੇ ਦੁਪਹਿਰ ਦੇ ਵੇਲੇ ਉਹਦੇ ਵਿੱਚ ਬੈਠਦੇ ਹੁੰਦੇ, ਉਹਨੂੰ ਤੁਈਆਂ ਤਾਪਣਾ ਕਿਹਾ ਜਾਂਦਾ। ਕੋਈ 6 ਸਾਲ ਮਤਵਾਤਰ ਕਰੇ, ਪਰ ਗੁਰੂ ਕੇ ਲੰਗਰ ਆਦਿ ਦੀ ਸੇਵਾ 6 ਮਹੀਨੇ ਕਰ ਲਏ, ਉਦੋਂ ਵੀ ਜ਼ਿਆਦਾ ਫਲ। ਇਸੀ ਤਰ੍ਹਾਂ 6 ਸਾਲ ਕੋਈ ਮਤਵਾਤਰ ਜਲਤਾਰਾ ਕਰੇ, ਸਰਦੀ ਦੇ ਮੌਸਮ 'ਚ ਕਰਦੇ ਹੁੰਦੇ ਜਲਤਾਰਾ, ਕੜੇ ਰੱਖ ਲੈਂਦੇ ਨੇ, ਹੇਠਾਂ ਇੱਕ ਚੌਂਕੀ ਡਾਲ ਲੈਂਦੇ, ਕੜੌਂਜਾ ਬਣਾ ਲੈਂਦੇ, ਉਹਦੇ ਉੱਪਰ ਇੱਕ ਵੱਡਾ ਮੱਟ ਰੱਖਿਆ ਹੁੰਦਾ, ਉਹਦੇ ਹੇਠਾਂ ਅੰਗੂਠੇ ਜਿਹਨੇ ਗਲੀ ਕੀਤੀ ਹੁੰਦੀ, ਰਾਤ ਨੂੰ ਠੰਡੇ ਕੜੇ ਪਾਣੀ ਦੇ ਰੱਖ ਲੈਣੇ, ਪਾਉਣ ਵਾਲਿਆਂ ਵਿੱਚ ਪਾਈ ਜਾਣੇ, ਜਿਹੜੇ ਜਲਧਾਰਾ ਕਰਦਾ ਸਿਰ 'ਤੇ ਝੂਠਾ ਜਿਹਾ ਰੱਖਿਆ ਹੁੰਦਾ, ਕਿਤੇ ਪਾਣੀ ਗਿਰ ਕੇ ਨੁਕਸਾਨ ਨਾ ਪਾਉਂਦਾ, ਹੇਠਾਂ ਬੈਠ ਇਹਨੇ ਸਰੀਰ ਨੂੰ ਕਸ਼ਟ ਦੇਣ ਦਾ ਨਾ। ਇਉਂ ਕੋਈ 6 ਸਾਲ ਮਤਪਾਤਰ ਕਰੇ ਸਰਦੀ ਦੇ ਮੌਸਮ, ਪਰ ਗੁਰੂ ਕੇ ਲੰਗਰ ਆਦਿ ਜਿਹੜੀ ਸੇਵਾ ਹੈ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ 6 ਮਹੀਨੇ ਉਦੋਂ ਜ਼ਿਆਦਾ ਮਹੱਤਤਾ ਰੱਖਦੀ ਹੈ ਸਰਦੀ ਦੇ ਮੌਸਮ ਦੇ ਵਿੱਚ। ਜ਼ਰਾ ਵਿਚਾਰ ਵੀ ਕਰ ਲਓ ਥੋੜ੍ਹੀ ਜਿਹੀ, ਕਿਉਂ ਐਵੇਂ ਤਾਂ ਨਹੀਂ ਕਿਹਾ, ਜਿਹੜਾ ਤੁਈਆਂ ਤਾਪਣ ਵਾਲਾ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ, ਆਪਣੇ ਸਰੀਰ ਨੂੰ ਕਸ਼ਟ ਦਿੰਦਾ, ਉੱਧਰ ਲੋਹ ਦੇ ਅੱਗੇ ਬੈਠ ਕੇ ਰੋਟੀਆਂ ਪਕਾਉਣੀਆਂ ਗਰਮੀ ਦੇ ਮੌਸਮ ਵਿੱਚ ਕਿੰਨੀਆਂ ਔਖੀਆਂ, ਫਿਰ ਸ਼ਾਮ ਤੱਕ ਹਜ਼ਾਰਾਂ ਨੂੰ ਛਕਾਉਣੀਆਂ, ਸਭ ਦੇ ਵਿੱਚ ਖਾਲਕ ਹੱਕ ਸੱਚ ਖਲਕ ਮਿਆਨੇ ਸ਼ਿਆਮ ਮੂਰਤ ਨਾ, ਖਾਲਕ ਖਲਕ ਦੇ ਵਿੱਚ ਵਸਦਾ ਹੈ, ਸਭ ਨੂੰ ਉਹ ਪ੍ਰਸ਼ਾਦੇ ਛਕਾਉਣੇ, ਸਭ ਦੇ ਵਿੱਚ ਗੁਰੂ ਨਾਨਕ ਵਸਦਾ ਹੈ, ਉਹ ਕਿਤਨਾ ਕਿਤਨਿਆਂ ਨੂੰ ਪ੍ਰਸੰਨਤਾ ਪਹੁੰਚੀ। ਇੱਕ ਦਾ ਮਹਾਤਮਾ ਦਾ ਪਤਾ ਨਹੀਂ ਲੱਗਦਾ, ਉਹ ਦੱਸਿਆ 68 ਤੀਰਥ ਸਗਲ ਪੂੰਜੀ ਦੇ ਆ ਪ੍ਰਮਾਣ, ਇੱਕ ਜੀ ਤੇ ਦਿਆ ਕਰਨੀ 68 ਤੀਰਥਾਂ ਦਾ ਫਲ ਤੁਰਤ ਮਿਲ ਜਾਂਦਾ। 68 ਤੀਰਥਾਂ ਦਾ ਇਹ ਮਹਾਤ ਜੇ ਕਰਨੇ ਹੁਣ ਦੁਨੀਆਂ ਤੇ 3.5 ਕਰੋੜ ਤੀਰਥ ਮੰਨੇ, ਜਿਹਨਾਂ ਵਿੱਚੋਂ 68 ਤੀਰਥ ਮੁੱਖ ਮੰਨੇ ਸਿਆਣੇ, ਉਹਨਾਂ 18 ਤੀਰਥਾਂ ਤੇ ਜਾ ਕੇ ਵਿਧੀ ਅਨੁਸਾਰ ਇਸ਼ਨਾਨ ਆਦਿ ਕਰਨਾ, ਦਾਨ ਪੁੰਨ ਕਰਨਾ ਔਰ ਸੇਵਾ ਆਦਿ ਕਰਨਾ, ਕਿਤਨਾ ਖਰਚ ਹੁੰਦਾ, ਕਿਤਨਾ ਵਕਤ ਲੱਗਦਾ, ਕਿਤਨੀ ਖੇਚਲ ਹੁੰਦੀ ਹੈ ਜਿਉਂ ਕਰਿਆ ਜਾਵੇ ਤਾਂ। ਪਰ ਗੁਰੂ ਜੀ ਤਾਂ ਇਉਂ ਦੱਸਦੇ 68 ਤੀਰਥ ਸਗਲ ਪੂੰਜੀ ਦਇਆ ਪ੍ਰਮਾਣ, 68 ਤੀਰਥਾਂ ਦਾ ਫਲ ਤੁਰ ਇੱਕ ਜੀਵ ਤੇ ਦਇਆ ਕੀਤੇ ਮਿਲ ਜਾਂਦਾ। ਪਹੁੰਚੋਨਾ ਗਜ਼ਨੀ ਦੇ ਵਿੱਚ, ਇੱਕ ਨਵਾਬ ਗਜ਼ਨੀ ਦਾ ਕੋਈ ਫੌਜੀ ਸੁਕਤਗੀਨ ਜਿਸਦਾ ਨਾਮ ਸੀ, ਮੁਲਾਜ਼ਮ ਹੈ ਫੌਜ ਵਿੱਚ, ਉਹਨੇ ਸ਼ਿਕਾਰਾਂ ਖੇਲਣ ਦੀ ਆਦਤ ਸੁਭਾਅ, ਰੋਜ਼ ਸ਼ਿਕਾਰ ਜਾਂ ਅੱਜ ਉਹ ਸ਼ਿਕਾਰ ਗਿਆ, ਉਹਨੂੰ ਕੁਦਰਤੀ ਇੱਕ ਛੋਟਾ ਜਿਹਾ ਹਰਮੀ ਦਾ ਬੱਚਾ ਹੱਥ ਆ ਗਿਆ, ਉਹ ਜਿਉਂਦਾ ਫੜ ਲਿਆ ਉਸਨੇ, ਉਸ ਬੱਚੇ ਨੂੰ ਫੜ ਕੇ ਲਈ ਜਾ ਰਿਹਾ, ਪਰ ਮਾਂ ਦੀ ਮਮਤਾ ਬੜੀ ਹੁੰਦੀ, ਭਾਵੇਂ ਕਿਸੇ ਜੋਨੀ ਵਿੱਚ ਵੀ ਨਹੀਂ, ਹਰਨੀ ਉਹਦੇ ਪਿੱਛੇ ਪਿੱਛੇ ਕੁਛ ਫਾਸਲੇ ਤੇ ਜਾ ਰਹੀ ਹੈ ਆਪਣੇ ਬੱਚੇ ਦੇ ਮੂੰਹ ਕਰਕੇ, ਜਦੋਂ ਖੜਦਾ ਹਰਨੀ ਵੀ ਖੜ ਜਾਂਦੀ, ਡਰਦੀ ਹੈ, ਉਹਦੇ ਪਾਸ ਗੋਲੀ ਹੈ ਬੰਦੂਕ ਹੈ, ਇਹ ਡਰਦੀ ਹੈ ਵੀ ਕਿਤੇ ਮੇਰੇ ਗੋਲੀ ਨਾ ਚਲਾ, ਫਿਰ ਖੜ ਜਾਂਦੀ ਹੈ ਦੂਰ ਹੀ, ਜਦੋਂ ਫਿਰ ਤੁਰਦਾ ਫਿਰ ਪਿੱਛੇ ਤੁਰ ਪੈਂਦੀ ਹੈ। ਕਈ ਦਫ਼ਾ ਐਸਾ ਹੋਇਆ, ਕੁਦਰਤੀ ਉਸਦੇ ਚਿੱਤ ਵਿੱਚ ਖਿਆਲ ਆ ਗਿਆ ਵੀ ਉਹ ਇਸ ਦਾ ਬੱਚਾ ਹੈ, ਇਸਨੇ ਬੱਚੇ ਦਾ ਕਿਤਨਾ ਮੋਹ ਹੋਣਾ, ਭਾਵੇਂ ਬੇਜ਼ਬਾਨ ਜਾਨਵਰ ਹੈ, ਪਰ ਇਹ ਬੱਚੇ ਨੇ ਮੇਰਾ ਕੀ ਸਮਾਰਨਾ, ਇਹਨੂੰ ਬੜਾ ਦੁੱਖ ਹੋਏਗਾ। ਹਾਲਾਂਕਿ ਸ਼ਿਕਾਰੀਆਂ ਦੇ ਦਿਲ ਕਠੋਰ ਹੁੰਦੇ ਨੇ, ਪਰ ਉਹਦੇ ਚਿੱਤ ਵਿੱਚ ਕਿਵੇਂ ਦਇਆ ਆ ਗਈ, ਰਹਿਮ ਆ ਗਿਆ, ਉਸਨੇ ਉਸ ਬੱਚੇ ਨੂੰ ਛੋੜ ਦਿੱਤਾ। ਹਰਨ ਦਾ ਬੱਚਾ ਦੌੜ ਕੇ ਆਪਣੀ ਮਾਂ ਨੂੰ ਮਿਲਦਾ, ਹਰਨੀ ਨੂੰ ਮਿਲਦਾ, ਹਰਨੀ ਨੇ ਬੜਾ ਪਿਆਰ ਕੀਤਾ। ਉਸ ਤੋਂ ਬਾਅਦ ਹਰਨੀ ਨੇ ਤਹਾਂ ਮੂੰਹ ਚੱਕ ਕੇ ਆਕਾਸ਼ ਵੱਲ ਮੈਨੂੰ ਪ੍ਰਾਰਥਨਾ ਕੀਤੀ, ਹੇ ਪਰਮਾਤਮਾ ਇਸਨੇ ਮੇਰੇ ਬੱਚੇ ਨੂੰ ਛੱਡਿਆ, ਮੇਰੇ ਤੇ ਇਹਤੇ ਤਰਸ ਖਾਧਾ, ਤੂੰ ਇਸਦੇ ਇਵਜ਼ਾਨ ਵਿੱਚ ਇਹਨੂੰ ਕੁਛ ਦੇ। ਉਹ ਦੇਖ ਲਿਆ ਵੀ ਸਾਨੂੰ ਹਰਨੀ ਮੂੰਹ ਚੱਕ ਕੇ ਕੁਛ ਕਹਿ ਰਹੀ ਹੈ, ਪਰ ਸਮਝ ਨਹੀਂ ਆਪਣੇ ਵੱਲੋਂ ਦਿਲੋਂ ਉਹਨੇ ਐਸੀ ਪ੍ਰਾਰਥਨਾ ਕੀਤੀ। ਰਾਤ ਨੂੰ ਘਰ ਪਹੁੰਚਿਆ, اور اپنے بستر تے آرام کیتا اس نوں سپنا آندا ہے اے شبگین تے ایک بے زبان جانور تے ترس کھادا ہے دیا کیتی ہے رحم کیتا ہے تینوں اس دے افزانے وچ ایتھوں دا راج ملے گا وہی گل ہوئی ساسن اتھوں دے نواب دے کوئی اولاد نہیں سی جڑی شرط رکھی قدرتی اس تو پوری ہو گئی تو اے نواب پچھوں ہی شبگین ہویا گا تو اس کر کے ان ایک جیت دیا کرن دا کتنا 68 تیر سگل کون جیت دیا گرو جی کہندے نے 68 تیرتھاں دا پھل ایک جیت دیا کرن دا ملدا ہے شام تک ہزاراں نوں بھوجن چھکاونا انہاں پانی چھکاونا جڑا سیوا کردا ہے شریر تے کھیچل چل کے اوہدا کتنا پھل ہوگا تسی اپنے آپ ہی سمجھ لو انمان لگاؤ اس دا تدے گرو جی کہندے ہن سیوا دا اس تپسیا نوں پھل بہت اپنے شریر نوں کشٹ دے رہے تپسی پچھوں جا کے لوکاں دے لالیاں تاڑتے ہوندے نے کچھ نوں کچھ سوال پیدا کر دینا آہے بارے لیکن ادھر سیوا کرن والی چیز نمرتا آنی ہے کیونکہ نیما ہو کے سیوا ہوندی ہے نمرتا آ جانی نمرتا کڈا وڈا گن ہے ہنکار کتنا بڑا پارا اگن ہے یہ فل دوسرے پتہ نہیں کتنے شام تک انہیں بھوجن پانی چکا کے پرسنتا لیں گے سب دے خالق حق سچ خلق میاں نے شیام مورت نہ خالق خلق دے وچ وستا ہے ایک تاں پرا ہویا نہیں بیٹھا ہویا سب دے وچ وس رہا سب دا آتما روپ ہو کے سب دے وچ دراج رہا ہے من اس نوں بھوجن چکانے کتنا بڑا مان گرو جی گرو نانک جی تو کہنے بھائی جڑا سب دے وچ غریب امیر یہ جی تفرقہ چھڈ کے جڑا سب نوں بھوجن چکانا مانو مینو چکاؤں یوں کر کے گرمی دے مہینے 6 مہینے دے جل دنیاں دے نال 6 مہینے گرمی دے موسم دی لنگر آدی سیوا زیادہ مہانتا رکھدی 6 سال نال ادھر 6 سال دے جل تہاریاں نال سردی دے موسم وچ بھی سیوا کرنی کٹھن ہوندی شریر نوں کشٹ ہوندا تپسیا دا مطلب شریر نوں کھیچل دینی سو اہدا وی ایویں پھل ہے تاں تے گرو گھر دی سیوا دے نال کتنے کتنے اچ مراد وی حاصل ہوئے ای نہیں جی تسی وچار کر کے دیکھو گرو اتیاس نوں سیوا کر کے کنے وڈے وڈے مراد وی حاصل ہوئے سیوا ایڈی وڈی چیز ہے تدے گرو جی سنمان کردے ہن ہستی سر جو ان کش ہے ایرن جو سر دے منتنے آگے رکھ کے تو بھی سیو کرے کیوں گرمکھ آپ نواریے سب راج سشٹ کر لے ایتھے تک سیوا پہنچاؤں گے ساری سشٹی کا راجا بنا دی ساری سشٹی کا راجا کون ہے پرمیشور وہ بھید کر دی ہے تدروپ کر دی ہے سیوا کا اتنا بڑا پھل ہے
نام جپیے تندور ہوں Thank you.
ਮਰਾਦੇ ਗੁਰੂ ਘਰ ਵਿੱਚ ਪ੍ਰਾਪਤ ਹੋਏ। ਸੇਵਾ ਪਰਮ ਤਪੱਸਿਆ ਹੈ, ਸੇਵਾ ਲੰਗਰ ਦੀ ਵੀ ਹੈ, ਹੋਰ ਬਹੁਤ ਕਿਸਮ ਦੀ ਸੇਵਾ। ਸੇਵਾ ਤੋਂ ਬਿਨਾਂ ਹੱਥਾਂ ਪੈਰਾਂ ਨੂੰ ਇੱਕ ਹਰ ਯੋਗ ਦੱਸਿਆ ਸਰੀਰ ਨਿਸ਼ਫਲ। ਹਾਂਜੀ, ਉਸ ਸੇਵਾ ਦੀ ਬਾਬਤ, ਸੇਵਾ ਤੋਂ ਬਿਨਾਂ ਭਾਈ ਗੁਰਦਾਸ ਕਹਿੰਦੇ ਮਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਰਫਲ ਕਰਨੀ ਸਾਰੀ ਕਰਨੀ। ਸੇਵਾ ਤੋਂ ਬਿਨਾਂ ਵਿਅਰਥ ਹੈ ਜਿਹੜੀ ਹੋਰ ਵਿਅਰਥ ਪੈਣੀ ਕੋਈ ਕਰਨੀ ਕਰਨੀ ਤਾਂ ਤੇ ਸਾਰੇ ਸਰੀਰ ਦੇ ਸਿਰ ਤੋਂ ਲਾ ਕੇ ਪੈਰਾਂ ਤੱਕ ਸੇਵਾ ਭਗਤੀ ਵਿੱਚ ਲਗਾ ਕੇ ਸਪਲੇ ਕਰਨਾ ਚਾਹੀਦਾ। ਅਗਰ ਐਸਾ ਕੀਤਾ ਜਾਵੇ ਤਾਂ ਉਹਦਾ ਫਲ ਅਥੀਰ ਦੱਸਦੇ ਨੇ, ਤੀਰ ਮਰੀਦਾਂ ਫਿਰ ਹਰੀ ਸੁਖ ਸਤਿਗੁਰ ਸ਼ਰਣੇ। ਗੁਰੂ ਸ਼ਰਨ ਵਿੱਚ ਆ ਕੇ ਗੁਰੂ ਕੀ ਸਿੱਖੀ ਧਾਰਨ ਕਰਕੇ ਜਦੋਂ ਇਉਂ ਸੇਵਾ ਭਗਤੀ ਵਿੱਚ ਲੱਗੀਦਾ ਹੈ ਮਨ ਸ਼ੁੱਧ ਤੇ ਨਿਰਮਲ ਹੁੰਦਾ ਹੈ। ਘਰ ਦੋਨੀ ਜਾਣੀ ਕੁਛ ਮਰਾਤੇ ਹੁੰਦੇ ਨੇ ਤੇ ਇੱਥੇ ਬੇਅੰਤ ਸੁੱਖ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਪੀਰ ਮਰੀਦਾਂ ਪਿਰੜੀ ਸੁੱਖ ਸਤਿਗੁਰ ਸ਼ਰਣੀ। ਹੋਰ ਕਿਤੇ ਸੁੱਖ ਦੀ ਇਉਂ ਪ੍ਰਾਪਤੀ ਨਹੀਂ ਜਿਵੇਂ ਰੇਤੇ ਦੇ ਵਿੱਚ ਰੰਚਕ ਮਾਤਰ ਵੀ ਤੇਲ ਦੀ ਅੰਸ਼ ਨਹੀਂ ਹੈ। ਮੈਂ ਲੱਖਾਂ ਵਰੇ ਪੀੜੀ ਜਾਓ, ਹੋਰ ਜਿਤਨੇ ਵੀ ਦੁਨੀਆਂ ਦੇ ਕਰਤੱਬਾਂ ਜਿੱਥੋਂ ਸੁੱਖ ਚੁਣਨ ਦੀ ਕੋਸ਼ਿਸ਼ ਕਰਦਾ ਹੈ ਉੱਥੇ ਰੰਚਕ ਮਾਤਰ ਸੁੱਖ ਨਹੀਂ। ਇਹਦੀ ਗਲਤੀ ਕਰਕੇ ਇਸ ਨੂੰ ਪ੍ਰਤੀਤ ਨੂੰ ਦੁਖੀ ਵੀ ਹੋਈ ਜਾਂਦਾ ਪਰ ਛੱਡ ਨਹੀਂ ਸਕਦਾ। ਦੁਰੇ ਸੁਭਾਅ ਪਹਿਲੇ ਤਾਂ ਮਨੁੱਖਾਂ ਦੇ ਨਹੀਂ ਮਿਲਦੀ, ਉਸ ਤੋਂ ਬਾਅਦ ਸਤਸੰਗ ਵੱਡੇ ਭਾਗਾਂ ਨਾਲ ਮਿਲਦੀ ਹੈ, ਫਿਰ ਸੇਵਾ ਬਿਨਾਂ ਭਾਗਾਂ ਨੂੰ ਕਿਵੇਂ ਲੱਭ ਜਾਂਦੀ ਹੈ। ਵੱਡੇ ਭਾਗ ਹੁਣ ਤਾਂ ਸੇਵਾ ਭਗਤੀ ਕਰਕੇ ਜਨਮ ਸਫਲਾ ਕਰੇ। ਸੁਖ ਸਤਿਗੁਰ ਚਰਨੀ ਗੁਰੂ ਮਾਤਾ ਅਨੁਸਾਰ ਵਾਹਿਗੁਰੂ ਦੀ ਸ਼ਰਨ ਕਿਵੇਂ ਡਿੱਗਣਾ ਹੈ ਗੁਰੂ ਵਾਲੇ ਹੋ ਕੇ ਸੇਵਾ ਭਗਤੀ ਵਿੱਚ ਲੱਗ ਜਾਣ। ਇਹ ਮਨ ਉਸਦੀ ਸ਼ਰਨ ਡਿੱਗਣਾ ਹੈ। ਹੌਲੀ ਹੌਲੀ ਇਸ ਮਾਰਗ ਤੇ ਚੱਲਦਿਆਂ ਚੱਲਦਿਆਂ ਤਮਾਮ ਦੁੱਖਾਂ ਦੀ ਨਿਵਿਰਤੀ ਔਰ ਪਰਮ ਆਨੰਦ ਦਾ ਸਾਗਰ ਵਰਗੀ ਜੋ ਅੰਦਰ ਹੀ ਬੈਠਾ ਉਸਦੀ ਪ੍ਰਾਪਤੀ ਹੋ ਜਾਣੀ ਹੈ। ਇਹ ਸਾਨੂੰ ਗੁਰੂ ਜੀ ਨੇ ਉਪਾ ਦਿੱਤੀ ਹੈ। ਕਹਿੰਦੇ ਆਓ, ਹੁਣ ਸਮਾਂ ਇਜਾਜ਼ਤ ਨਹੀਂ ਹੁੰਦਾ, ਕੱਲ ਫਿਰ ਇੱਥੋਂ ਸ਼ੁਰੂ ਕੀਤਾ ਜਾਏਗਾ। ਗੁਰੂ ਸਤੋਤਰ ਵਿੱਚ ਬੋਲੇ,
ਧੰਨ ਹੈ ਧੰਨ ਹੈ ਧੰਨ ਹੈ ਧੰਨ ਸਾਹਿਬ।